ਸੁਖ ਦੁੱਖ ਧਰਮਵੰਤ ਨਾ ਸਾਧਕ ਨਹੀਂ ਮਮੁੱਖ ਨਾ ਕੋਈ ਮੁਕਤ ਨ ਵਿਰਤ ਨ ਵਿਦਿਆ ਕੋਈ ਲੋਕ ਅਲੋਕ ਦੇਵ ਨ ਹੋਈ ਬੀਦਾ ਬੀਦਾ ਮਾਤਾ ਮਾਤਾ ਪਿਤਾ ਪਿਤਾ ਇਮ ਲਖੀਐ ਸੋਈ ਸੁਖਪਤੀ ਮੈਂ ਨੈ ਜੀਵ ਬ੍ਰਹਮ ਹੈ ਜਿਸ ਤੀ ਨੈ ਸੰਸਾਰ ਕੋ ਜੋਈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਭਾਈ ਦਇਆ ਸਿੰਘ ਜੀ ਜੋ ਜੀਵ ਦੇ ਕਰਮਾਂ ਦਾ ਨਿਰਣਾ ਅਤੇ ਹੋਰ ਬਹੁਤ ਸਾਰੇ ਬਚਨ ਜਿਸ ਦੇ ਵਿੱਚ ਜੀਵ ਨੂੰ ਗਿਆਨ ਹੁੰਦਾ ਹੈ ਆਪਣਾ ਬ੍ਰਹਮ ਦਾ ਗਿਆਨ ਆਪਣਾ ਗਿਆਨ ਇਹ ਹਰ ਪ੍ਰਕਾਰ ਦਾ ਗਿਆਨ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਜੋ ਬਹੁਤ ਸੋਝੀ ਵਾਲੀ ਚੀਜ਼ ਹੈ ਵਿਚਾਰ ਵਾਲੀ ਚੀਜ਼ ਹੈ ਖਾਸ ਕਰਕੇ ਜਿਹੜੇ ਬਹੁਤ ਨਾਮ ਦੇ ਅਭਿਆਸੀ ਪੁਰਸ਼ ਨੇ ਉਹਨਾਂ ਲਈ ਬਹੁਤ ਖਾਸ ਗਿਆਨ ਹੈ। ਸੋ ਇਸ ਤਰ੍ਹਾਂ ਇਹ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਅਵਸਥਾ ਦੇ ਵਿੱਚ ਬੜਾ ਫਰਕ ਪੈਂਦਾ ਹੈ ਕਈ ਗੱਲਾਂ ਦੀ ਸੋਝੀ ਪੈਦਾ ਹੋ ਜਾਂਦੀ ਅੰਦਰ। ਆਓ ਅੱਗੇ ਪਿਆਰ ਨਾਲ ਸਰਵਣ ਕਰਦੇ ਹਾਂ ਕਿ ਜਿਵੇਂ ਬਿਰਤੀ ਆਪਣੀ ਕਹਿੰਦੇ ਬ੍ਰਹਮ ਗਿਆਨ ਬ੍ਰਹਮ ਗਿਆਨ ਦੇ ਵਿੱਚ ਬਿਰਤੀ ਜਦ ਟਿਕ ਜਾਂਦੀ ਹੈ ਉਹ ਪਿੱਛੇ ਜੋ ਸਾਰਾ ਕੁਛ ਕਹਿ ਕੇ ਆਏ ਨੇ ਉਹ ਸਭ ਖਤਮ ਹੋ ਜਾਂਦਾ ਹੈ। ਸੋ ਇਹਦੇ ਪ੍ਰਮਾਣ ਦੇ ਵਿੱਚ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਬਹੁਤ ਵੱਡਾ ਹਾਲ ਕਮਰਾ ਬੈਂਕ ਵਾਲਿਆਂ ਨੂੰ ਦਿੱਤਾ ਕਿਸੇ ਨੇ ਉਹਨਾਂ ਨੇ ਉਹਦੇ ਵਿੱਚ ਛੋਟੇ ਛੋਟੇ ਕੈਬਨ ਜੇ ਬਣਾਏ ਪਲਾਈ ਦੇ ਬੜਾ ਰੌਲਾ ਰਹਿੰਦਾ ਉੱਥੇ ਆਉਣ ਜਾਣ ਬਣਿਆ ਰਹਿੰਦਾ ਦੁਨੀਆਂ ਦਾ ਫਿਰ ਉਹ ਉੱਥੋਂ ਛੱਡ ਕੇ ਚਲੇ ਜਾਣ ਕਿਤੇ ਹੋਰ ਚਲੇ ਗਏ ਉਹ ਬੰਦੇ ਨੇ ਉਹ ਸਾਰਾ ਕੁਝ ਉੱਥੋਂ ਪਾਸੇ ਕਰ ਦਿੱਤਾ ਇਹ ਸਾਰਾ ਹਾਲ ਕਮਰਾ ਖਾਲੀ ਹੋ ਗਿਆ ਨਾ ਹੁਣ ਉੱਥੇ ਕੋਈ ਆਉਂਦਾ ਹੈ ਨਾ ਕੋਈ ਜਾਂਦਾ ਹੈ ਨਾ ਕੋਈ ਵੱਖਰੇ ਕੈਬਨ ਨੇ ਕੁਛ ਨਹੀਂ ਰਿਹਾ ਉੱਥੇ ਹਾਲ ਜ਼ੀਰੋ ਦੀ ਤਰ੍ਹਾਂ ਸੁੰਨ ਦਸ਼ਾ ਵਿੱਚ ਚੱਲਿਆ ਗਿਆ ਜਿਵੇਂ ਜ਼ੀਰੋ ਦੇ ਵਿਚਕਾਰ ਖਾਲੀ ਖਾਲੀ ਰਹਿੰਦਾ। ਬ੍ਰਹਮ ਗਿਆਨੀ ਦੇ ਅੰਦਰ ਵੀ ਇਸੇ ਤਰ੍ਹਾਂ ਹੀ ਹੋ ਜਾਂਦਾ ਜਿਵੇਂ ਪਹਿਲਾਂ ਦੱਸਿਆ ਇੰਨਾ ਕੁਛ ਆਪਾਂ ਨੂੰ ਉਹ ਸਾਰਾ ਕੁਝ ਮੁੱਕ ਕੇ ਬ੍ਰਹਮ ਗਿਆਨੀ ਦੇ ਅੰਦਰ ਇੱਕ ਐਸੀ ਦਸ਼ਾ ਬਣ ਜਾਂਦੀ ਹੈ ਜਿਸ ਦਾ ਕਥਨ ਸੁਣ ਕੇ ਹੀ ਪਤਾ ਲੱਗਦਾ ਹੈ ਕਿ ਕਿੰਨਾ ਕੁ ਉਹਦਾ ਗਿਆਨ ਯਥਾਰਥ ਗਿਆਨ ਕਿੱਥੇ ਖੜ ਜਾਂਦਾ ਜਾ ਕੇ। ਸੋ ਇਹਨੂੰ ਪ੍ਰਕਿਰਤ ਵਾਕ ਕਹਿੰਦੇ ਨੇ ਬ੍ਰਹਮ ਗਿਆਨ ਦੇ ਵਿੱਚ। ਸੋ ਆਓ ਸਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਵਈਆ ਛੰਦ ਨੇ ਬਿਨਾਸ਼ ਸੁਖ ਦੁੱਖ ਧਰਮਵੰਤ ਨਾ ਸਾਧਕ ਨਹੀਂ ਮਮੁੱਖ ਨਾ ਕੋਈ।
ਹੁਣ ਜਦੋਂ ਇਹ ਸੁਭਾਵਕ ਸਥਿਤੀ ਦੀ ਬਿਰਤੀ ਚ ਬ੍ਰਹਮ ਗਿਆਨ ਹੁੰਦਾ ਹੈ ਬ੍ਰਹਮ ਗਿਆਨ ਦੀ ਬਿਰਤੀ ਇੱਕ ਰਾਸ ਟਿਕ ਜਾਂਦੀ ਹੈ ਉਹ ਜਿਹੜੇ ਪਹਿਲਾਂ ਆਪਾਂ ਕਰਮ ਕਰਦੇ ਹੁੰਦੇ ਹਾਂ ਅੰਧਿਆਰੇ ਦੀਪਕ ਜਹੀ ਹੈ ਇੱਕ ਬਸਤ ਗੋਚਰ ਲਹੀ ਹੈ ਹਨੇਰੇ ਵਿੱਚ ਦੀਵਾ ਲੋੜ ਪੈਂਦੀ ਹੈ ਦੀਵਾ ਜਗਾ ਕੇ ਅਗੋਚਰ ਜਾਂਦੀ ਹੈ ਬਸਤ ਅਗੋਚਰ ਬਾਈ ਘੱਟ ਦੀਪਕ ਰਹਿਆ ਸਮਾਈ। ਉਹ ਜਦੋਂ ਅਗੋਚਰ ਆਤਮਕ ਵਸਤੂ ਕਰੋੜਾਂ ਅਰਬਾਂ ਖਰਬਾਂ ਸੂਰਜਾਂ ਦਾ ਗਿਆਨ ਅੰਦਰ ਪ੍ਰਗਟ ਹੋਇਆ, ਪਹਿਲਾ ਜਿਹੜਾ ਗਿਆਨ ਸੀ ਦੀਵੇ ਦੇ ਤੁਲ ਬਾਹਰੋਂ ਸੁਣਦੇ ਸੀ, ਉਹ ਹੁਣ ਵਿੱਚ ਹੀ ਲੀਨ ਹੋ ਗਿਆ, ਉਹਦੀ ਲੋੜ ਨਹੀਂ ਪੈਂਦੀ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਸੋ ਜਿਵੇਂ ਫਲ ਕਾਰਨ ਫੁੱਲੀ ਬਨ ਰਾਏ, ਬਾਗ ਬਗੀਚਾ ਲਾਉਂਦੇ ਹਾਂ ਫਲ ਖਾਣ ਨੂੰ, ਫੁੱਲ ਲੱਗੇ ਨੇ, ਫਿਰ ਉਹਨੂੰ ਹੌਲੀ ਹੌਲੀ ਫੁੱਲ ਝੜ ਕੇ ਫਲ ਲੱਗ ਗਿਆ, ਸੋ ਫਲ ਆਪਾਂ ਖਾ ਲਿਆ। ਇਹ ਕਹਿੰਦੇ ਨੇ ਕਿ ਹੁਣ ਜਿਹੜਾ ਫਲ ਸੀ ਉਹਦੀ ਪ੍ਰਾਪਤੀ ਤੱਕ ਆਪਾਂ ਨੂੰ ਇੱਕ ਬੀਜ ਬੀਜਣਾ ਪਿਆ ਸੀ, ਉਹ ਬੀਜ ਨੂੰ ਬੀਜ ਕੇ ਉਹਦੇ ਵਿੱਚੋਂ ਤਣਾ ਟਹਿਣੀਆਂ ਪੱਤੇ ਸਭ ਕੁਛ ਆਇਆ, ਫੁੱਲ ਆਇਆ, ਫਲ ਆਇਆ, ਉਹ ਫਲ ਆਪਾਂ ਖਾ ਲਿਆ, ਕਿੱਥੋਂ ਚੱਲੇ ਸੀ ਅਤੇ ਕਿੱਥੇ ਪਹੁੰਚ ਗਏ। ਇਸੇ ਤਰ੍ਹਾਂ ਹੀ ਇੱਧਰੋਂ ਸ਼ੁਰੂ ਕਰਦੇ ਹਾਂ ਨਾਮ ਵਾਲੇ ਪਾਸੇ, ਹੌਲੀ ਹੌਲੀ ਜਿੰਨਾ ਕੁਛ ਹੁਣ ਦੱਸਦੇ ਨੇ ਕਿ ਜਿਹੜਾ ਜਗਿਆਸੂ ਸ਼ੁਰੂ ਕਰਦਾ ਹੈ ਇਹ ਵਿਨਾਸ਼ ਨਾਸ ਹੋ ਜਾਣਾ, ਸੁੱਖ ਦੁੱਖ ਆਦਿਕ, ਧਰਮ ਦਾ ਕਮਾਉਣਾ ਅਤੇ ਸਾਧਨਾ ਕਰਨੀ, ਮਮੋਕਸ਼ੂ ਜਗਿਆਸੂ ਬਣਨਾ, ਮੁਕਤ ਹੋਣ ਦੀ ਇੱਛਾ ਕਰਨੀ। ਜਦੋਂ ਹੁਣ ਬ੍ਰਹਮ ਗਿਆਨ ਹੀ ਹੋ ਗਿਆ, ਹੁਣ ਇਹਨਾਂ ਗੱਲਾਂ ਦੀ ਉੱਥੇ ਲੋੜ ਨਹੀਂ ਪੈਂਦੀ ਕਿ ਮੈਂ ਜਗਿਆਸੂ ਬਣਾ, ਦੁੱਖ ਜਾਂ ਸੁੱਖ। ਇਹ ਉੱਥੇ ਆ ਗਿਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ।
ਮੁਕਤ ਨਿਵਿਰਤ ਨ ਵਿਦਿਆ ਕੋਈ, ਲੋਕ ਅਲੋਕ ਦੇਵ ਨ ਹੋਏ।
ਉਸ ਖਾਲੀ ਸ਼ੁੰਨ ਦਸ਼ਾ ਵਾਲੇ ਮਨ ਦੇ ਅੰਦਰ, ਹਿਰਦੇ ਦੇ ਵਿੱਚ ਜਿੱਥੇ ਪਹਿਲਾਂ ਬਹੁਤ ਭੀੜ ਰਹਿੰਦੀ ਸੀ ਸੰਕਲਪਾਂ ਵਿਕਲਪਾਂ ਦੀ, ਇਹਨਾਂ ਗੱਲਾਂ ਦੀ, ਮੈਂ ਮੁਕਤ ਹੋਣਾ ਚਾਹੁੰਦਾ ਹਾਂ, ਨਿਵਿਰਤ ਹੋਣਾ ਚਾਹੁੰਦਾ ਹਾਂ, ਪ੍ਰਵਿਰਤੀ ਅਤੇ ਨਿਵਿਰਤੀ ਜਾਂ ਵਿੱਦਿਆ ਜਾਂ ਲੋਕ ਪ੍ਰਲੋਕ ਦੇਵਤੇ, ਇਹ ਗੱਲਾਂ ਮੁੱਕ ਜਾਂਦੀਆਂ ਨੇ। ਬ੍ਰਹਮ ਗਿਆਨ ਦੇ ਵਿੱਚ ਜਾ ਕੇ, ਸ਼ੁੰਨ ਦਸ਼ਾ ਵਿੱਚ ਜਾ ਕੇ, ਇੱਕ ਐਸੀ ਅਵਸਥਾ ਜੀਵ ਦੇ ਅੰਦਰ ਬਣ ਜਾਂਦੀ ਹੈ ਜਿੱਥੇ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਹਨ।
ਬੇਦਾ ਬੇਦਾ ਮਾਤਾ ਮਾਤਾ ਪਿਤਾ ਪਿਤਾ ਇਮ ਲਖੀਆ ਸੋਏ।
ਹੁਣ ਤੇ ਕਹਿੰਦੇ ਨੇ ਵੇਦ ਨਾਮ ਗਿਆਨ ਦਾ ਹੈ, ਜਾਣਨ ਦਾ ਹੈ। ਵੇਦ ਤੇ ਅਵੇਦ, ਜਾਣਨਾ ਜਾਂ ਨਾ ਜਾਣਨਾ, ਇਹ ਦੋਨੋਂ ਹੀ ਅਵਸਥਾ ਮੁੱਕ ਗਈਆਂ ਉੱਥੇ ਬ੍ਰਹਮ ਗਿਆਨ ਵਿੱਚ। ਆਪਾਂ ਕਹਿੰਦੇ ਮੈਂ ਤਾਂ ਜਾਣਦਾ ਨਹੀਂ ਜਾਂ ਮੈਂ ਜਾਣਦਾ ਹਾਂ, ਇਹ ਦੋਨੋਂ ਗੱਲਾਂ ਇੱਥੇ ਜਾ ਕੇ ਬ੍ਰਹਮ ਗਿਆਨ ਵਿੱਚ ਖਤਮ ਹੋ ਗਈਆਂ। ਸੋ ਮਾਤਾ ਮਾਤਾ ਪਿਤਾ ਪਿਤਾ ਇਹ ਲਿਖੀ ਹੈ ਸੋਏ, ਇਸ ਤਰੀਕੇ ਦੇ ਨਾਲ ਇਹ ਜਾਣਦੇ ਨੇ ਕਿ ਤੇ ਨਾ ਮਾਂ ਅਤੇ ਨਾ ਨਾ ਮਾਂ, ਇਹ ਥੋੜ੍ਹਾ ਜਿਹਾ ਔਖਾ ਸਮਝਣਾ। ਆਪਾਂ ਇੱਥੇ ਦੁਨੀਆਂ 'ਚ ਗੱਲਾਂ ਕਰ ਸਕਦੇ ਹਾਂ ਕਿ ਮਾਂ ਮੇਰੀ ਮਾਤਾ ਹੈ, ਇੱਕ ਗੱਲ ਕਹਿੰਦੇ ਹਾਂ, ਜਾਂ ਕਹਿੰਦੇ ਨਾ ਹੈ ਮੇਰੀ ਮਾਤਾ ਨਹੀਂ ਹੈ। ਇਹ ਸਿਰਫ ਆਪਾਂ ਜੀਵਾਂ ਲਈ ਗੱਲ ਹੈ। ਜਦੋਂ ਇਹ ਬ੍ਰਹਮ ਵਿੱਚ ਜੀਵ ਲੀਨ ਹੁੰਦਾ ਜਾ ਕੇ ਬ੍ਰਹਮ ਗਿਆਨੀ ਬਣਦਾ ਹੈ, ਉੱਥੇ ਨਾ ਮਾਤਾ ਅਤੇ ਨਾ ਨਾ ਮਾਤਾ, ਬ੍ਰਹਮ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ, ਅਤੇ ਪਿਤਾ ਨਾ ਨਾ ਪਿਤਾ ਨਾ ਹਾਂ ਪਿਤਾ, ਦੋਨੋਂ ਹੀ ਇਹ ਗੱਲਾਂ ਮੁੱਕ ਗਈਆਂ। ਇਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਤੋਂ ਬ੍ਰਹਮ ਵੀ ਨਿਰਲੇਪ ਹੈ, ਨਾ ਤੱਤ ਹੈ, ਨਾ ਮੱਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਇਹ ਜਾਪ ਸਾਹਿਬ ਦੇ ਵਿੱਚ ਆਉਂਦਾ ਹੈ। ਇਉਂ ਉੱਥੇ ਜਾ ਕੇ ਜੀਵ ਦੀ ਇੱਕ ਅਵਸਥਾ ਬਣ ਜਾਂਦੀ ਹੈ।
ਸੁਖਪਤੀ ਮੈਨੇ ਜੀਵ ਬ੍ਰਹਮ ਜਿਸ ਤੇ ਨੇ ਸੰਸਾਰ ਕੁਜੋਏ,
ਇਹਦੀ ਇੱਕ ਇਹੀ ਜਿਹੀ ਅਵਸਥਾ ਬਣ ਗਈ ਹੈ, ਭਾਵ ਲਿਵਲੀਨਤਾ ਵਿੱਚ ਹਾਂ ਮੈਂ, ਇਹ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਕਿ ਮੇਰੇ ਵਿੱਚ ਨਾ ਜੀਵ ਹੈ ਨਾ ਬ੍ਰਹਮ ਪੁਣਾ ਹੈ। ਪਹਿਲਾਂ ਦੋ ਜਿਹੜੇ ਵਖਰੇਵੇਂ ਆਪਣੇ ਆਪ ਵਿੱਚ ਸੀਗੇ, कि मैं एक जीव हाँ वो ब्रह्म है। ये जो विचकारों पर्दा कटिया गया खत्म हो गया ब्रह्म दे विच आत्मा च परमात्मा दोवें लीन हो गए हुण इत्थे किनू कहीए पानी दा गलास पानी दी बाल्टी जां नदी सारे ही समुद्र च पै गए जाके उत्थे हुण बखरेवा जिहड़ा सी जाके वो खत्म हो गया। ये भी कहिंदा कि मेरे विच संसार नहीं है। ब्रह्म ज्ञानी लई कोई माता नहीं कोई पिता नहीं कोई भैन भरा नहीं एक है सिर्फ एक कोई पशु नहीं कोई पंछी नहीं कोई राग नहीं कोई द्वेष नहीं। वो क्योंकि वो अंदरों सारिया चीज़ें मुक गई हाल ही खाली कर दिता उन्हें अपना वो मन जिहड़ा सी ना उन्हां चीज़ां तो जिवें गुरु नानक देव जी ने कहा रस सोयना रस रूपा कामण रस परमल की वास रस घोड़े रस सेजा मंदर रस मीठा रस मास एते रस शरीर के कह घट नाम निवास। वो जिहड़े रस सी सारे ही उहदे बाहर चले गए ने उहदा हिरदा खाली हो के उत्थे इक आवाज आउंदी है सत नाम श्री वाहे गुरु साहिब जीओ सत नाम श्री वाहे गुरु साहिब जीओ
दोहेरा इत्यादिक जे वाक अर्थ न जे भी विचार।
वो जेड़े वाक जो विकार या द्वेष दे लखायक ना होण ते इस तरीके दे नाल एक रस जिथे बहुत घन नंदता दा लखायक ये वाक हन जेड़े मन दे अंदर घन नंदता हुंदी बहुत जिथे सिर्फ आनंद है दूजी गल कोई नहीं है।
वाक प्रकृत पछानिए जिनको इम निर्धार।
इनू प्रकृत वाक कहिंदे ने इन्हां इस तरीके नाल जान लो कि हुण तक इसे दी व्याख्या चल रही सी कि प्रकृतक वाक इन्हां नू कहा जांदा है जिन्हां दे विच आनंद ही आनंद है जिथे बंद बंद कटिया जा रहा है उथे आनंद ही आनंद है। उथे तिउड़ियां नहीं पाउंदा सी नहीं करदा सिर ते आरा चलदा आनंद है।
सवैया छंद जिस ते भूत पए सब उत्पत पुन जिस ते जीवत थित होए।
हुण सा विकल्प वाक्य चले ने एक ये सा विकल्प वाक हुंदे ने जिदे करके जेड़े ने भूत तो पाव इत्थे ना जीव पंज भूत आपां कहने पंज भूतक चोला त्याग गया ये पंज तत्तां नूं कहा है। ये जेड़ा शरीर है जिदे करके जीव पैदा होए ने जिस करके जीव फिर जिउंदे रहिंदे ने जिस करके ये करदे ने कर्म जिस शक्ति करके।
अंत समय सब लै है तिसमें कर निश्चय और धारो सुई।
ये अंत नूं जीव उहदे विच ही जा के लीन हो जांदे ने ये मन दे अंदर धार लो गल।
जागृत सुपन कूल अभियन में महा मतिस विचरित लख जोए।
कहिंदे हुण जिहड़े जागृत ते सुपन रूपी दो किनारे ने एक नदी दे उहना नदी दे दोनों किनारियां दे विच ये जेड़े ने ना बड़े बड़े मगरमच्छ विचर रहे ने केड़े केड़े राग ते द्वैश इना राग ते द्वैश रूपी मच्छा तो वो जीव जेड़ा है वो वक्खरा हो जांदा है क्योंकि ये बड़ी डूंगी एक नदी है जिस नदी दे विच ईरखा है राग द्वैश है ये मगरमच्छ हन ये दोनों अवस्था च ने एक जागृत विच ने क्योंकि आप जागते हुए किसी नाल ईरखा करते हैं द्वैश करते हैं माड़ा भला कहने हैं सुपने विच भी आप करते हैं वो मैं चंगा नहीं लगता जा उन्हों देख के रो पिया हस पिया सखोपत विच कहना मैंने कोई सुपना ही नहीं आया। इस करके इत्थे दो प्रमाण यही चीज़ां दसियां एक जागृत अवस्था एक सुपन अवस्था ये दो किनारे ने ਇਹਨਾਂ ਦੇ ਵਿਚਕਾਰ ਇਹ ਜਿਹੜਾ ਜੀਵ ਹੈ ਈਰਖਾ ਰੂਪੀ ਮਗਰ ਮੱਛਾਂ ਦੇ ਵਿੱਚ ਵਿਕਾਰਾਂ ਵਿੱਚ ਇਹ ਜੀਵ ਘਿਰਿਆ ਹੋਇਆ ਹੈ।
ਇਸ ਆਤਮ ਤੇ ਨਵ ਸੰਗ ਭੂਤੰ ਵਾਕ ਤਿਆਦ ਸਭ ਕਲਪ ਹੋਏ।
ਉਸ ਆਤਮਾ ਤੋਂ ਜਿਹੜੀ ਮੇਰੀ ਆਤਮਾ ਹੈ, ਕਿਉਂਕਿ ਉਹੀ ਪ੍ਰਮਾਤਮਾ ਹੈ, ਇਹ ਗਿਆਨ ਉੱਥੇ ਹੋ ਗਿਆ ਸਾਵਿਕਲਪ ਦੇ ਵਿੱਚ ਕਿ ਇਸੇ ਆਤਮਾ ਤੋਂ ਹੀ ਆਕਾਸ਼ ਬਣਦਾ ਹੈ। ਜਦੋਂ ਇਹ ਗਿਆਨ ਜਾ ਕੇ ਭਗਤੀ ਨਾਲ ਹੋਵੇ ਤਾਂ ਆਨੰਦ ਆਉਂਦਾ। ਹੁਣ ਤਾਂ ਸਿਰਫ ਆਪਾਂ ਸੁਣਨ ਮਾਤਰ ਹੈ, ਬਸ ਸੁਣ ਲਿਆ ਆਪਾਂ ਨੇ, ਪਰ ਭਗਤੀ ਦੀ ਦਸ਼ਾ ਵਿੱਚ ਇਹ ਗੱਲ ਬਣ ਜਾਂਦੀ ਅੰਦਰ ਕਿ ਮੇਰੀ ਹੀ ਉਹ ਆਤਮਾ ਹੈ ਜਿਸ ਕਰਕੇ ਸਾਰਾ ਬ੍ਰਹਿਮੰਡ ਬਣਿਆ ਹੈ, ਇਹ ਸਾਰੀਆਂ ਚੀਜ਼ਾਂ ਬਣੀਆਂ ਨੇ, ਆਕਾਸ਼ ਆਦਿਕ ਬਣੇ ਨੇ, ਇਹ ਪੰਜੇ ਤੱਤ ਬਣੇ ਨੇ। ਇਸ ਤਰ੍ਹਾਂ ਮਨ ਦੇ ਅੰਦਰ ਵਿਚਾਰਦਾ ਹੈ।
ਜੋ ਪਈ ਸਤਿਅੰ ਗਿਆਨ ਮਨੰਤੰ ਬ੍ਰਹਮ।
ਹੁਣ ਜਿਹੜੇ ਨੇ ਵਾਕ ਨਿਰਵਿਕਲਪ ਵਾਕ, ਇਹਨਾਂ ਦੇ ਵਿੱਚ ਕਹਿੰਦੇ ਨੇ ਸਤਿਅੰ ਗਿਆਨ ਮਨੰਤ ਬ੍ਰਹਮ। ਇਹ ਜਿਹੜਾ ਬ੍ਰਹਮ ਹੈ ਉਹ ਸੱਤ ਹੈ, ਸੱਤ ਰੂਪ ਹੈ, ਉਹ ਗਿਆਨ ਹੈ, ਉਹ ਬੇਅੰਤ ਹੈ।
ਮਿਆਂਗ ਵਿਗਿਆਨ ਰੂਪ ਬਿਨ ਭਰਮ।
ਉਹ ਇਸ ਕਰਕੇ ਅੰਗ ਰੂਪ ਜਿਹੜਾ ਹੁੰਦਾ ਅੰਦਰ, ਉਹਦੇ ਤੋਂ ਬਿਨਾਂ ਇਹ ਜੀਵ ਨੂੰ ਭਰਮ ਜਿਹੜਾ ਹੈ ਉਹ ਪਿਆ ਰਹਿੰਦਾ ਹੈ।
ਪ੍ਰਾਣ ਹਿਰਦਯੰਤਰ ਜੋਤੀ ਜੋਏ।
ਸੋ ਪ੍ਰਾਣਾਂ ਦੇ ਅੰਦਰ ਤੇ ਹਿਰਦਯੰਤਰ ਹਿਰਦੇ ਦੇ ਵਿੱਚ ਜਿਹੜੀ ਜੋਤੀ ਅਕਾਲ ਪੁਰਖ ਦੀ ਜੋਤ ਹੈ, ਉਹ ਇਹ ਕਰਮ ਕਰਦੀ ਹੈ, ਇਹਨਾਂ ਨੂੰ ਚਲਾਉਂਦੀ ਹੈ।
ਨਿਰਵਿਕਲਪ ਵਾਕ ਅਸੋਏ।
ਇਹਨਾਂ ਨੂੰ ਆਪਾਂ ਕਹਿੰਦੇ ਇਹ ਨਿਰਵਿਕਲਪ ਵਾਕ ਹਨ। ਇਹਨਾਂ ਵਾਕਾਂ ਦੇ ਨਾਲ ਆਪਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਹੈ।
ਨਿਰਵਿਕਲਪ ਆਦਿਕ ਲਖ ਮਹਾਵਾਕ ਤੇ ਆਨ।
ਹੁਣ ਕਹਿੰਦੇ ਜਿਹੜੇ ਨਿਰਵਿਕਲਪ ਤੁਹਾਨੂੰ ਵਾਕ ਦੱਸੇ ਨੇ ਤੇ ਇੱਕ ਸਾਵਿਕਲਪ ਵਾਕ ਦੱਸੇ ਨੇ, ਇਹ ਜਿਹੜੇ ਵਾਕ ਨੇ ਕਰਾਉਂਦੇ ਤਾਂ ਗਿਆਨ ਹੀ ਨੇ ਆਪਾਂ ਨੂੰ। ਜਿਵੇਂ ਆਪਾਂ ਕਿਹਾ ਸਤਿਅੰ ਗਿਆਨ ਮਨੰਤੰ ਬ੍ਰਹਮ, ਬਈ ਉਹ ਵਾਹਿਗੁਰੂ ਸੱਤ ਰੂਪ ਹੈ, ਉਹ ਗਿਆਨ ਹੈ, ਉਹ ਵਾਹਿਗੁਰੂ ਮਨੰਤ ਬ੍ਰਹਮ ਭਾਵ ਅਨੰਤ ਹੈ। ਇਹ ਇੱਕ ਪਹਿਲਾਂ ਆਏ ਸੀਗੇ ਆਪਣੇ, ਜਿਹੜੇ ਆਪਾਂ ਪਿੱਛੇ ਕੱਲ ਹੀ ਸੁਣੇ ਸੀਗੇ ਵੇਦਾਂ ਦੇ ਮਹਾਂਵਾਕ ਤੋਂ। ਇਹ ਜਿਹੜਾ ਆਪਾਂ ਨੇ ਵਾਕ ਇਹ ਸ਼੍ਰਵਣ ਕੀਤਾ ਸੀ ਕਿ ਆਤਮਾ ਹੀ ਬ੍ਰਹਮ ਹੈ, ਅਥਵਾ ਇਹ ਜੀਵ ਹੀ ਬ੍ਰਹਮ ਹੈ, ਅੰਗ ਬ੍ਰਹਮ ਅਸਮੀ ਆਦਿਕ ਵਾਕ ਸੁਣੇ ਸਨ, ਤੇ ਇੱਕ ਅੱਜ ਇਹ ਵਾਕ ਸੁਣੇ ਨੇ ਦੋ, ਸਾਵਿਕਲਪ ਤੇ ਨਿਰਵਿਕਲਪ। ਕਹਿੰਦੇ ਇਹ ਜਿਹੜੇ ਦੋਨੋਂ ਵਾਕ ਨੇ ਨਾ, ਨਿਰਵਿਕਲਪ ਆਦਿਕ ਇਹ ਜਿੰਨੇ ਵੀ ਵਾਕ ਨੇ ਸਾਰੇ, ਇਹ ਵਾਕ ਇਹਨਾਂ ਦੇ ਵਿੱਚ ਥੋੜਾ ਥੋੜਾ ਫਰਕ ਹੈ, ਚੀਜ਼ ਇੱਕੋ ਹੀ ਹੈ ਸਾਰੀ।
ਵਾਕ ਅਵਾਂਤਰ ਜਾਨ ਸਭ ਜੈਸੇ ਕਰੇ ਬਖਾਨ।
ਹੈ ਉਹਨਾਂ ਤੋਂ ਵੱਖਰੇ, ਨਿਰਵਿਕਲਪ ਆਦਿਕ ਲਖੋ ਉਹਨਾਂ ਤੋਂ ਕਹਿੰਦੇ ਹੈ ਤਾਂ ਇਹ ਵੱਖਰੇ ਨੇ ਜਿਹੜੇ ਮਹਾਂਵਾਕ ਤੁਹਾਨੂੰ ਦੱਸੇ ਨੇ। ਤੂੰ ਸਦਾ ਸਲਾਮਤ ਨਿਰੰਕਾਰ ਮਹਾਂਵਾਕ ਹੈ, ਹੋਰ ਵੀ ਬੜੇ ਮਹਾਂਵਾਕ ਕੱਲ ਦੱਸੇ ਸਨ ਗੁਰੂ ਅਰਜਨ ਦੇਵ ਮਹਾਰਾਜ ਨੇ, ਕਿਰਪਾ ਕੀਤੀ ਸੀ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਨ ਸਗਲੀ ਮੋਹੀ। ਪਰ ਇਹ ਕਹਿੰਦੇ ਨੇ ਇੱਕ ਵਾਕ ਸਾਨੂੰ ਇਹ ਵੀ ਜਣਾਉਂਦੇ ਨੇ ਜਿਹੜਾ ਪਿੱਛੇ ਸਾਰਾ ਕੁਛ ਕਹਿ ਕੇ ਆਏ ਨੇ, ਜਿਹਦੇ ਕਰਕੇ ਆਪਾਂ ਜਾਣਦੇ ਹਾਂ ਕਿ ਮੇਰੇ ਤੋਂ ਹੀ ਬ੍ਰਹਮ ਹੋਇਆ, ਅਥਵਾ ਬ੍ਰਹਮ ਤੋਂ ਆਤਮਾ ਹੈ ਤੇ ਆਤਮਾ ਤੋਂ ਆ ਸਾਰਾ ਕੁਝ ਬਣਦਾ, ਆਤਮਾ ਪਰਮਾਤਮਾ ਇੱਕ ਹੈ। ਜਿੱਥੇ ਜਾ ਕੇ ਦੋਨੋਂ ਅਵਸਥਾ ਇੱਕੋ ਜਿਹੀਆਂ ਬਣ ਜਾਂਦੀਆਂ ਨੇ, ਉਹ ਕਹਿੰਦੇ ਨੇ ਇਹ ਵਾਕ ਅਵੰਤਰ ਜਾਨ, ਇਹ ਹੈ ਥੋੜੇ ਜਿਹੇ ਉਹਦੇ ਨਾਲ ਫਰਕ ਨਾਲ, ਵੱਖਰੇ ਨੇ ਪਰ ਜਣਾਉਂਦੇ ਬ੍ਰਹਮ ਨੂੰ ਹੀ ਹਨ।
ਦੋਹੇਰਾ ਕਾਮਯਕ ਕਰਮ ਨਖੇਦ ਵਿਨ ਨਿਤ ਨਮਿਤ ਜੇ ਦੋਏ।
ਹੁਣ ਕਹਿੰਦੇ ਨੇ ਕਰਮ ਕਾਂਡ, ਜਿਹੜਾ ਕਰਮ ਕਾਂਡ ਹੈ ਇਹ ਕੀ ਹੈ? ਇੱਕ ਕਰਮ ਤਾਂ ਹੁੰਦਾ ਕਾਮਿਕ ਕਰਮ, ਕਾਮਨਾ ਨੂੰ ਲੈ ਕੇ ਕੋਈ ਕਰਮ ਕਰਦੇ ਹਾਂ ਆਪਾਂ, ਉਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਇਹ ਨਿਸ਼ਕਾਮ ਨਹੀਂ ਹੈ, ਇਹ ਕਾਮਿਕ ਕਰਮ ਕਹਾਉਂਦੇ ਨੇ ਕਿ ਮੈਂ ਜੇ ਆਹ ਕੰਮ ਬਣ ਜਾਵੇ, ਪਾਠ ਕਰਾਵਾਂ, ਮੈਂ ਨੰਗੇ ਪੈਰੀ ਜਾਵਾਂ, ਜੇ ਮੇਰਾ ਆਹ ਕੰਮ ਹੋ ਜਾਵੇ, ਜੋ ਆਪਾਂ ਕਾਮਨਾ ਨੂੰ ਲੈ ਕੇ ਕਰਮ ਕਰਦੇ ਹਾਂ ਇਹ ਕਾਮਿਕ ਕਰਮ ਨੇ। ਇਸੇ ਪ੍ਰਕਾਰ ਇੱਕ ਉਹਨਾਂ ਦੇ ਵਿੱਚ ਆ ਜਾਂਦੇ ਨੇ ਨਿਖਿੱਧ, ਨਿਖਿੱਧ ਕਰਮ ਉਹ ਹੁੰਦੇ ਨੇ ਜਿਹੜੇ ਨਾ ਕਰਨੇ ਜੋ ਕਰਮ ਨੇ, ਕ੍ਰਿਤਾਂ ਨੇ, ਜਿਵੇਂ ਚਾਰੇ ਕ੍ਰਿਤਾਂ ਨਹੀਂ ਕਰਨੀਆਂ, ਨਿਖਿੱਧ ਨੇ ਭਾਈ ਇਹ, ਹੁੱਕਾ, ਹਜਾਮਤ, ਹਲਾਲੋ, ਹਰਾਮ, ਪਾਤਰੇ ਰੂਪ ਨਾਲ ਵੇਖਿਆ ਨੇਤਰ, ਇਸ ਪ੍ਰਕਾਰ ਦੇ ਜਿੰਨੇ ਵੀ ਕਰਮ ਨੇ ਜਿਹੜੇ ਆਪਾਂ ਨੂੰ ਰੋਕੇ ਹੋਏ ਨੇ, ਜੇ ਉਹ ਕਰੇ ਨਿਖਿੱਧ ਕਰਮ, ਇਹ ਦੂਸਰੇ ਪ੍ਰਕਾਰ ਦਾ ਹੈ।
ਕਰਮ ਪ੍ਰਾਸਚਿਤ ਤੀਨ ਗਿਨ ਕਰਮ ਕਾਂਡ ਇਹ ਦੋਏ।
ਹੁਣ ਪਹਿਲਾਂ ਨਿੱਤ ਤੇ ਨਿਮਿੱਤ ਕਰਮ ਸੀ ਜਿਹੜੇ, ਕਾਮਿਕ ਕਰਮ, ਨਿਖਿੱਧ ਕਰਮ। ਅੱਧੀ ਪੰਕਤੀ ਚ ਅੱਗੇ ਲਿਖਿਆ ਨਿੱਤ ਤੇ ਨਿਮਿੱਤ ਦੋਏ, ਇਹ ਨਿੱਤ ਤੇ ਨਿਮਿੱਤ ਕਰਮ। ਤੇ ਇੱਕ ਹੁੰਦਾ ਕਰਮ, ਨਿੱਤ ਕਰਮ ਹੁੰਦਾ ਜਿਹੜਾ ਆਪਾਂ ਰੋਜ਼ ਨਿਤਨੇਮ ਕਰਦੇ ਹਾਂ। ਨਿਮਿੱਤ ਉਹ ਹੁੰਦਾ ਜਿਹੜਾ ਕਿਸੇ ਦੇ ਨਿਮਿੱਤ ਕਰਦੇ ਹਾਂ, ਕੋਈ ਵੀ ਕਰਮ, ਕਿਸੇ ਬਜ਼ੁਰਗ ਦੇ ਨਿਮਿੱਤ ਪਾਠ ਕਰਾਉਂਦੇ ਹਾਂ, ਐਸਾ ਕਰਮ ਕਰਦੇ ਹਾਂ। ਹੁਣ ਆ ਗਿਆ ਪ੍ਰਾਇਸ਼ਚਿਤ ਕਰਮ। ਪ੍ਰਾਇਸ਼ਚਿਤ ਕਰਮ ਉਹ ਹੁੰਦਾ ਸਾਡਾ ਜੋ ਕੋਈ ਗਲਤੀ ਹੋ ਜਾਵੇ ਉਹਦੇ ਵਜੋਂ ਪ੍ਰਾਇਸ਼ਚਿਤ ਕਰਨਾ, ਇਹ ਇਹਨਾਂ ਨੂੰ ਤਿੰਨ ਗਿਣਨਾ ਕਰੋ।
ਸਵਈਆ ਛੰਦ ਨਿੱਤ ਕਰਮ ਸੰਧਿਆ ਬਦਨਾਦ ਸੁਤ ਜਨਮ ਆਦ ਨਮਿਤ ਇੱਕ ਜਾਨ।
ਨਿੱਤ ਕਰਮ ਨੇ ਫਿਰ ਦੱਸਦੇ ਨੇ ਥੋੜਾ ਜਿਹਾ ਵਿਸਥਾਰ ਕੇ, ਸੰਧਿਆ ਸਮੇਂ ਰਹਿ ਰਾਸ ਪੜ੍ਹਨੀ, ਮੱਥਾ ਰੋਜ਼ ਟੇਕਣਾ, ਇਸ਼ਨਾਨ ਰੋਜ਼ ਕਰਨਾ, ਨਿਤਨੇਮ ਕਰਨਾ, ਕੰਘਾ ਕਰਨਾ, ਦਸਤਾਰ ਚੁਣ ਕੇ ਬੰਨ੍ਹਣੀ, ਇਤਿਹਾਦਿਕ ਜਿੰਨਾ ਵੀ ਆਪਾਂ ਕਰਮ ਕਰਦੇ ਹਾਂ ਇਹ ਨਿੱਤ ਕਰਮ ਹੋ ਗਿਆ। ਫਿਰ ਇੱਕ ਜਿਹੜਾ ਹੁੰਦਾ ਹੈ ਸਾਡਾ ਕਰਮ ਨਿਮਿੱਤਕ ਕਰਮ, ਜਿਵੇਂ ਪੁੱਤਰ ਆਦਿਕ ਵਾਸਤੇ ਕਰਨਾ, ਪੁੱਤਰ ਪ੍ਰਾਪਤੀ ਲਈ, ਉਹ ਜਿਹੜੇ ਕਰਮ ਨੇ ਉਹ ਕਿਸੇ ਨਿਮਿੱਤ, ਆਪਣੇ ਪੁੱਤਰ ਨਿਮਿੱਤ ਪਾਠ ਕਰਨਾ, ਜਾਂ ਆਪਣੇ ਪਿਤਰਾਂ ਦੇ ਨਿਮਿੱਤ ਕਰਨਾ, ਜਾਂ ਵੱਡਿਆਂ ਵਾਸਤੇ ਕਰਨਾ, ਕਿਸੇ ਦੇ ਨਿਮਿੱਤ ਜਿਹੜਾ ਕਰਮ ਕਰਨਾ ਹੈ।
ਪ੍ਰਾਸ਼ਚਿਤ ਕਿਛ ਚੰਦਰਾਇਣ ਆਦਿ ਕਲ ਮਲ ਛੈ ਸਾਧਨ ਪਹਿਚਾਨ।
ਕਹਿੰਦੇ ਪਾਪਾਂ ਦੇ ਨਸ਼ਟ ਦੇ ਸਾਧਨ ਲਈ ਕੀਤੇ ਕਰਮ, ਕ੍ਰਿਛ ਚੰਦਰਾਇਣ ਆਦਿਕ ਜਿਹੜੇ ਨੇ ਵਰਤ ਆਦਿਕ ਲੋਕ ਰੱਖਦੇ ਨੇ, ਪ੍ਰਾਸ਼ਚਿਤ ਕਰਮ ਪਛਾਣੋ। ਇਸ ਤਰ੍ਹਾਂ ਇਹ ਵੱਖੋ ਵੱਖਰੇ ਧਰਮ ਦਾ ਨੇ ਪ੍ਰਾਸ਼ਚਿਤ ਕਰਮ ਨੇ। ਹੁਣ ਗੁਰਬਾਣੀ ਅੰਦਰ ਜਿਵੇਂ ਹੈ, ਜਿਵੇਂ ਕੋਈ ਗਲਤੀ ਕਰ ਲਈ, ਕੋਈ ਗ੍ਰਹਿਤ ਕਰ ਲਈ ਆਪਾਂ ਨੇ, ਤਾਂ ਫਿਰ ਪੰਜਾਂ ਪਿਆਰਿਆਂ ਕੋਲ ਜਾਣਾ, ਪੁੱਛਦੇ ਨੇ ਕੀ ਗਲਤੀ ਕੀਤੀ ਹੈ, ਗਲਤੀ ਦੱਸਣੀ ਉਹਨਾਂ ਨੂੰ ਆਪਣੀ। ਗਲਤੀ ਦੱਸਣ ਤੋਂ ਬਾਅਦ ਉਹਨਾਂ ਨੇ ਕਿਹਾ ਚੰਗਾ ਭਾਈ 101 ਜਪਜੀ ਸਾਹਿਬ ਦਾ ਪਾਠ ਕਰਨਾ, ਨਾਲ ਭਾਂਡੇ ਮਾਂਜਣੇ 40 ਦਿਨ, 40 ਦਿਨ ਜੋੜੇ ਝਾੜਨੇ ਹੈ, ਫਿਰ 40ਵੇਂ ਦਿਨ 25 ਰੁਪਏ ਦੇ ਕੜਾਹ ਪ੍ਰਸ਼ਾਦ ਦੇ ਕਰਾ ਕੇ ਗੋਲਕ 'ਚ ਪੈਸੇ ਪਾ ਕੇ ਅਰਦਾਸ ਕਰਨੀ ਹੈ ਕਿ ਮਹਾਰਾਜ ਆਹ ਮੈਨੂੰ ਤਨਖਾਹ ਲੱਗੀ ਸੀ ਪੂਰੀ ਹੋ ਗਈ ਹੈ। ਇਹ ਜਿਹੜਾ ਕਰਮ ਆਪਾਂ ਕਰਦੇ ਹਾਂ ਇਸੇ ਇਹ ਸਿੱਖ ਪੰਥ 'ਚ ਪ੍ਰਾਇਸ਼ਚਿਤ ਵਜੋਂ ਗਿਣੇ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਉਹ ਪ੍ਰਾਇਸ਼ਚਿਤ ਕਰਨਾ ਵੀ ਮੇਰੇ ਕੋਲੋਂ ਗਲਤੀ ਹੋ ਗਈ। ਜਿਵੇਂ ਕੋਈ ਬੰਦਾ ਇਹ ਕਹੇ, ਜਿਵੇਂ 10ਵੇਂ ਪਾਤਸ਼ਾਹ ਦਾ ਇੱਕ ਵਾਰ ਅੱਜ ਤੋਂ 15 ਕੁ ਦਿਨ ਪਹਿਲਾਂ ਇਹ ਬਚਨ ਆਇਆ ਸੀ, ਮਹਾਰਾਜ ਕਹਿੰਦੇ ਇੱਕ ਤਾਂ ਉਹ ਬੰਦੇ ਨੇ ਗਲਤੀ ਹੋ ਗਈ ਜੀ ਮਹਾਰਾਜ ਮਾਫ਼ ਕਰ ਦਿਓ। ਕਹਿੰਦੇ ਭਾਈ ਉਹਨੇ ਆਪਣਾ ਪ੍ਰਾਇਸ਼ਚਿਤ ਕਰ ਲਿਆ, ਉਹ ਚੰਗਾ ਬੰਦਾ। ਇੱਕ ਉਹ ਜਿਹੜਾ ਗਲਤੀ ਕਰਕੇ ਮੰਨਦਾ ਹੀ ਨਹੀਂ, ਕਹਿੰਦੇ ਉਹ ਮਹਾਂਮੂਰਖ ਆਦਮੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਕੋਈ ਗਲਤ ਕੰਮ ਹੋ ਜੇ ਪਛਤਾਵਾ ਕਰਦੇ ਹੋਏ, ਉਹਦੇ ਨਾਲ ਨਾਲ ਸਾਨੂੰ ਆਪਣਾ ਪਾਠ ਵੀ ਕਰਨਾ ਚਾਹੀਦਾ, ਬਾਣੀ ਪੜ੍ਹਨੀ, ਸਿਮਰਨ ਕਰਨਾ। ਇਸ ਕਰਕੇ ਕਲਯੁੱਗ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਪ੍ਰਾਇਸ਼ਚਿਤ ਕਰਮ ਕੀ ਹੈ, ਜੇ ਕੋਈ ਗਲਤੀ ਹੋ ਜੇ ਆਪਣੇ ਤੋਂ ਤਾਂ ਕਹਿੰਦੇ ਪਾਠ ਕਰੋ ਅਥਵਾ ਸਿਮਰਨ ਕਰੋ ਜੀ।
ਅਗਨੀ ਜੋ ਤਿਸ਼ਟੋ ਮਾਦਕ ਜੇ ਕਾਮਕ ਐਸੇ ਬੇਦ ਬਖਾਨ।
ਹੁਣ ਇੱਕ ਅਗਨੀਹੋਤਰੀ ਤੇ ਜੋਤਸਟੋਮ ਆਦਿਕ ਕਾਮਿਆ ਕਰਮ ਨੇ, ਵੇਦ ਨੇ ਇਹੋ ਜਿਹੇ ਕਰਮ ਜਿਹੜੇ ਕਹੇ ਨੇ ਕਰਨ ਵਾਸਤੇ। ਤਾਂ ਇਸੇ ਪ੍ਰਕਾਰ ਜਿਹੜੇ ਇਹ ਕਰਮਾਂ ਦਾ ਥੋੜ੍ਹਾ ਥੋੜ੍ਹਾ ਕਾਮਕ ਕਰਮ ਦੱਸਿਆ ਵੀ ਕਾਮਨਾ ਦੇ ਸਹਿਤ ਕਰਮ ਕਰਨਾ। ਜਿਵੇਂ ਕੋਈ ਆਪਾਂ ਵੀ ਹੁਣ ਇੱਧਰ ਲਾ ਲਓ, ਆਪਾਂ ਵੀ ਕੋਈ ਪਾਠ ਕਰਾਉਂਦੇ ਹਾਂ, ਕਦੇ ਇਹ ਤਾਂ ਨਹੀਂ ਪਾਠ ਰਖਾਇਆ, ਆਰੰਭ ਕਰਵਾਇਆ ਅੱਜ ਵੀ ਮੈਂ ਅਰਦਾਸ ਕਰਾਈ ਹੈ, ਭਾਈ ਤੁਸੀਂ ਕਾਹਦਾ ਅਖੰਡ ਪਾਠ ਸਾਹਿਬ ਪਰ ਆਰੰਭ ਕਰਵਾਇਆ, ਕਿਸ ਪ੍ਰਯੋਜਨ ਲਈ ਕਰਾਇਆ, ਕੀ ਕਾਮਨਾ ਹੈ ਤੁਹਾਡੀ। ਉਹਦੇ ਵਿੱਚ ਸਾਡੀ ਆਮ ਤੌਰ 'ਤੇ ਸੰਸਾਰੀ ਕਾਮਨਾਵਾਂ ਹੀ ਜ਼ਿਆਦਾ ਹੁੰਦੀਆਂ ਨੇ, ਇਸ ਕਰਕੇ ਕਰਵਾਇਆ। ਅਤੇ ਜਿਹੜਾ ਹੁੰਦਾ ਇੱਕ ਨਿਸ਼ਕਾਮ, ਕਾਹਦੇ ਲਈ ਕਰਾਇਆ ਭਾਈ ਪਾਠ, ਉਹ ਕਹਿੰਦੇ ਜੀ ਇਹ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ। ਫਿਰ ਇਹ ਵੀ ਮੰਗਦੇ ਹਾਂ महाराज सानू सिखी बख्शो, नाम की दात बख्शो, रहत मर्यादा बख्शो। इस तरह जिहड़ा साडा ना वो निष्काम हो जाता है। कह रहे ये जीव जिहड़ा है कामक कर्म ज्यादा करता है, जिहदे च इहदे मतलब पूरे हुंदे होण।
हनन ब्रह्मादिक ए न खेदे कर्म पंच ए जान सुजान।
हुण कहिंदे ने इहदे च जिहड़ा कर्म है निखिद कर्म, जिहड़े आपां कम नहीं करने वो आपां नूं सब नूं पता है वी आह कम आपां नहीं करने। क्यों? इस तरीके दे नाल महाराज ने बाणी च लिखे ने, ब्राह्मण कैली घात कंजका अणचारी का धान इत्यादिक माड़े कर्म करने जिहड़े ने उन्हां नूं निखिद कर्म कहिंदे ने। बहुत निखिद कर्म किया तू, तू ये बड़ा माड़ा कम किया, ये तेनू करना नहीं सी चाहिदा। इस तरह के जिहड़े जीव कर्म करते ने जिहड़े माड़े कम हुंदे ने उन्हां नूं निखिद कर्म कहा जाता है।
किवा चारो वर्ण को आश्रम धर्म जितेक।
तो कहने ने जिहड़े अगे होर दसदे ने कर्म कांड संबंधी जिहड़े चारे वर्ण ने अथवा जिहड़ा होर जिन्ने धर्म दे कर्म ने उन्हां विच जिन्ने लोक कर्म करदे ने उन्हां बारे दसदे हन।
कर्म कांड सो जानी है भगत समत विवेक।
उन्हां नूं कर्म कांड कहा जाता है। श्रेष्ठ बुद्धि वाले पुरश जिहड़े ज्ञानवान ने वो इस तरह दसदे हन।
सवैया छंद विद विशन रुद्र जो ब्रह्मात्म लख चितवन तीन।
हुण इत्थे गल चलदी है उपासना। यह उपासना तीन तरह की होंदी है। इन्हां विच एक ऐसी आवेगी उपासना। चलो पहला नाल नाल ही चलदे हां। पहला तां गल हुण आई है उपासना किहनूं कहिंदे ने। कहिंदे त्रिगुण रूप जिहड़ा हैगा ना, विद विधाता ब्रह्मा एक विष्णु है, रुद्र जो एक शिवजी है, ब्रह्मात्म लख चितवन तीन। ये तिन्ना नूं ब्रह्म दा आत्मा जानना, वो होर लोग ऐसा सिमरन करदे ने पावे दे विच्चों नाल नाल अपना ज्ञान भी प्राप्त होवेगा। क्योंकि आपां ये देखना है कि उपासना करनी जिहड़ी है उहदे नाल नाल फिर जिहड़ा सरगुण दा जाप करना, सरगुण दा जो है ध्यान करना, इहदे नाल तीसरी जिहड़ी चीज़ है वह कोई निर्गुण का जाप करते हैं। ये उपासना सरगुण ते निर्गुण के जाप विच की फर्क है, ये तिन्ना का आपां नूं ज्ञान हो जाएगा सुन के। कई लोग ऐसा करते हैं कि ये तिन्ना नूं ब्रह्म आत्मा जान के उन्हां दा मन के अंदर चितवन करते हैं।
अभ्याकृत के वैश्वा नरको हिरण गर्भ आत्म चित चीन।
हुण ये जिहड़ा जानना है अभ्याकृत, अभ्याकृत वो जिहड़ा आया सी अपना। एक बीज विच छे चीजा हुंदियां ने, जड़ां हुंदियां ने, तना फिर छिल्लड़ टाणियां पत्ते फुल फल। इस तरह ब्रह्म दे विच भी है। क्यों इहनूं कहिंदे अभ्याकृत ते वैश्वा नर ते हिरण गर्भ। ਇਹ ਗੱਲਾਂ ਹਾਲੇ ਆਪਾਂ ਮਾੜੀਆਂ ਮਾੜੀਆਂ ਫਿਰ ਛੱਡ ਲੈਂਦੇ ਹਾਂ। ਇਹ ਮੈਂ ਇਹੀ ਕਹੂੰਗਾ ਜਪਜੀ ਸਾਹਿਬ ਦੀ ਕਥਾ 'ਚ ਸਾਰੀਆਂ ਸਪਸ਼ਟ ਕੀਤੀਆਂ ਹੋਈਆਂ ਨੇ, ਕਿਉਂਕਿ ਇੰਨੀਆਂ ਡੂੰਘੀਆਂ ਨੇ ਬਈ ਜਿਵੇਂ ਜਿਵੇਂ ਦੀ ਹਿਸਾਬ ਦੀ ਸੰਗਤ ਹੁੰਦੀ ਹੈ ਫਿਰ ਉਨੀ ਕੀ ਗੱਲ ਹੀ ਠੀਕ ਰਹਿੰਦੀ ਆ। ਇਹ ਇੰਨਾ ਸਮਝ ਲਓ ਵੀ ਜ਼ਿਆਦਾ ਡੂੰਘਾ ਕੰਮ ਹੈ, ਕਈ ਦਿਨ ਤੱਕ ਇਹ ਸਮਝ ਹੀ ਨਹੀਂ ਲੱਗਣਾ ਹੈ। ਇਸ ਕਰਕੇ ਇੰਨਾ ਕੁ ਜਾਣ ਲਓ ਕਿ ਜਿਹੜਾ ਹੈ ਨਾ ਇਹ ਸਰਗੁਣ ਦੀ ਉਪਾਸ਼ਨਾ ਦਾ ਮੇਰੇ ਨਾਲ ਚੱਲ ਰਿਹਾ। ਅਭਿਆਕ੍ਰਿਤ ਤੇ ਵੈਸ਼ਵਾਨਰ ਤੇ ਹਿਰਣ ਗਰਭ ਆਤਮ ਚਿੱਤ ਚੀਨ। ਇਹਨਾਂ ਨੂੰ ਆਪਣੇ ਚਿੱਤ ਦੇ ਵਿੱਚ ਜਾਣਨਾ ਕਰੋ ਵੀ ਇਹ ਸਾਰਾ ਆਤਮਾ ਆਪਣੀ ਜਾਣਨੀ ਕਿ ਅਥਵਾ ਜਿਹੜਾ ਈਸ਼ਵਰ ਜਾਂ ਉਹਦਾ ਵਿਰਾਟ ਰੂਪ ਹੁੰਦਾ ਨਾ, ਜਾਂ ਹਿਰਨ ਗਰਭ ਜਾਂ ਚੇਤਨ ਆਤਮਾ ਜਿਹਨੂੰ ਕਹਿੰਦੇ ਨੇ ਪਛਾਣ ਕੇ, ਇਹ ਇਉਂ ਮਨ ਦੇ ਅੰਦਰ ਮਹਿਸੂਸ ਕਰਨਾ ਕਿ ਜੋ ਮੇਰੇ ਅੰਦਰ ਆਤਮਾ ਹੈ। ਇੱਕ ਪਹਿਲੀ ਤਾਂ ਉਪਾਸ਼ਨਾ ਆਈ ਸੀ ਨਾ, ਜੋ ਮੇਰੇ ਅੰਦਰ ਆਤਮਾ ਹੈ ਬ੍ਰਹਮਾ ਵਿਸ਼ਨੂੰ ਸ਼ਿਵਜੀ, ਇਹਨਾਂ ਵਿੱਚ ਜੋ ਬ੍ਰਹਮ ਹੈ ਇਹ ਤਿੰਨੇ ਨਹੀਂ ਹੈਗੇ, ਇਹਨਾਂ 'ਚ ਬ੍ਰਹਮ ਹੀ ਬ੍ਰਹਮ ਹੈ। ਕਿਉਂ? ਉਹ ਉਪਾਸ਼ਨਾ ਹੀ ਇਕੱਲੀ ਕਰਦੇ ਨੇ, ਉਹ ਲੋਕ ਵੱਖਰੀ ਕਿਸਮ ਦੇ ਨੇ। ਇੱਕ ਉਹ ਲੋਕ ਨੇ ਜਿਹੜੇ ਵਿਰਾਟ ਰੂਪ ਧਾਰਦੇ, ਜਿਵੇਂ ਮੇਰੇ ਅੰਦਰ ਆਤਮਾ ਹੈ, ਇਹ ਮੇਰੀ ਆਤਮਾ ਹੀ ਵਿਆਪਕ ਹੈ ਸਾਰੇ ਕਿਤੇ। ਆਹ ਜੋ ਕੁਝ ਮੈਨੂੰ ਨਜ਼ਰ ਆਉਂਦਾ ਹੈ ਆਹ ਸਾਰਾ ਕੁਝ ਮੈਂ ਹੀ ਵਰਤ ਰਿਹਾ ਹਾਂ, ਇਉਂ ਜਾਣਨਾ। ਇਹਨੂੰ ਉਪਾਸ਼ਨਾ ਸਰਗੁਣ ਵੀ ਕਿਹਾ ਹੈ।
ਜਿਤਵੈ ਏਕ ਆਤਮਾ ਇਨ ਪ੍ਰਤ ਕਿਦੋਂ ਉਪਾਸ਼ੈ ਸਗੁਣ ਪਰਵੀਨ।
ਇਹਨਾਂ ਨੂੰ ਆਤਮਾ ਆਪਣੇ ਆਪ ਨਾਲ ਚਿਤਵਣਾ, ਇਉਂ ਜਾਣ ਕੇ ਚਿਤਵੇ ਕੇ ਅਥਵਾ ਸਰਗੁਣ ਦੀ ਉਪਾਸ਼ਨਾ ਕਰੇ, ਇਹਨੂੰ ਅਧਿਕਾਰੀ ਕਹਿੰਦੇ ਸਰਗੁਣ ਦੀ ਉਪਾਸ਼ਨਾ ਦਾ। ਸਰਗੁਣ ਵਿੱਚ ਉਪਾਸ਼ਨਾ ਕਰਨੀ, ਜਿਵੇਂ ਆਪਾਂ ਕਹੀਏ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿਉਂ ਜਿਵੇਂ ਆਪਾਂ ਇਹ ਸਰਗੁਣ ਦੀ ਉਪਾਸ਼ਨਾ ਵਿੱਚ ਆ ਜਾਈਏ, ਦਿਖਦੀਆਂ ਚੀਜ਼ਾਂ ਵਿੱਚ ਦੇਖ ਕੇ ਆਖੀਏ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ ਅਕਾਲ ਪੁਰਖ ਵਾਹਿਗੁਰੂ, ਕਿੰਨਾ ਸੋਹਣਾ ਬਣਾਇਆ ਸ੍ਰੀ ਹੇਮਕੁੰਡ ਸਾਹਿਬ, ਖੜ ਕੇ ਆਖੀਏ ਕਿੰਨੀ